ਵਾਰੀ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਈ ਹੈ। ਤੇ ਕਿਤੇ ਐਸਾ ਨਾ ਹੋਵੇ ਵਾਰੀ ਖੁੰਝ ਜਾਵੇ, ਪਰਮੇਸ਼ਰ ਨੂੰ ਮਿਲ ਰਹੀ ਹੈ। ਚਿਰੰਕਾਲੇ ਦੇ ਸੰਜਲ ਮਿਰਜੇ ਵਿਦੇਸ਼ ਮਿਲਣ ਕੀ ਕਰੀ। ਹੁਣ ਇਹਦੇ ਵਿੱਚ ਦੋ ਰਸਤੇ ਵੱਡੇ ਨੇ ਜਿਹਨਾਂ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ ਵੀ ਕੋਈ ਤਰੀਕਾ ਹੈ। ਪਹਿਲਾਂ ਤਾਂ ਸਾਨੂੰ ਇਹ ਪਤਾ ਹੋਵੇ ਵੀ ਪਰਮੇਸ਼ਰ ਕਿੱਥੇ ਰਹਿੰਦਾ, ਫਿਰ ਉਹਦੇ ਰਸਤੇ ਦਾ ਪਤਾ ਹੋਵੇ। ਜਿੰਨਾ ਚਿਰ ਰਾਹ ਨਹੀਂ ਪਤਾ ਹੈ ਉਨੀ ਦੇਰ ਤੱਕ ਨਹੀਂ ਮਿਲ। ਇਹਦੇ ਵਿੱਚ ਦੋ ਖਿਆਲ ਨੇ। ਇੱਕ ਖਿਆਲ ਤਾਂ ਇਹ ਹੈ ਕਿ ਰੱਬ ਸਾਤੋਂ ਲਾਂਭੇ ਹੋ ਕੇ ਬੈਠਾ ਹੈ, ਸੱਤਵੇਂ ਅਸਮਾਨ ਦੇ ਉੱਤੇ ਰਹਿੰਦਾ, ਦੂਰ ਰਹਿੰਦਾ ਸਾਤੋਂ। ਉਹ ਸਾਡੇ ਨਾਲ ਗੱਲ ਸਿੱਧੀ ਨਹੀਂ ਕਰਦਾ, ਗੱਲ ਕਰਨ ਵਾਸਤੇ ਉਹਨੇ ਖਾਸ ਫਰਿਸ਼ਤੇ ਰੱਖੇ ਹੋਏ ਨੇ। ਉਹ ਫਰਿਸ਼ਤਿਆਂ ਨੂੰ ਸੁਨੇਹਾ ਦਿੰਦਾ ਹੈ, ਉਹਦੀ ਮਾਰਫਤ ਆਪਣੀ ਦੁਨੀਆਂ ਨਾਲ ਗੱਲ ਕਰਦਾ। ਇੱਕ ਖਿਆਲ ਐਸਾ ਹੈ ਕਿ ਰੱਬ ਨਾਲ ਰਹਿੰਦਾ ਹਰ ਹਰੇਕ ਦੇ, ਕਿਤੇ ਵੀ ਦੂਰ ਨਹੀਂ ਜਾਂਦਾ। ਸੋ ਉਹਦੇ ਵਾਸਤੇ ਇਹ ਹੈ ਕਿ ਪਰਮੇਸ਼ੁਰ ਦੇ ਵਾਸਤੇ ਦੁੱਖ ਸਹੇ ਜਾਣ, ਕਰੜੇ ਤਪ ਕੀਤੇ ਜਾਣ, ਹੱਠ ਦੇ ਨਾਲ ਧੁੱਪਾਂ ਸਹੀਆਂ ਜਾਣ, ਪਾਣੀਆਂ ਦੇ ਵਿੱਚ ਬੈਠਿਆ ਜਾਵੇ, ਜਲ ਧਾਰੇ ਕੀਤੇ ਜਾਣ, ਭੁੱਖੇ ਰਿਹਾ ਜਾਵੇ, ਪੁੱਠੇ ਲੜਕਿਆ ਜਾਵੇ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਤਾਂ ਨਹੀਂ ਮਿਲਦਾ, ਮਨ ਹੱਠ ਪੇਟ ਧਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਇਹਦੇ ਨਾਲ ਦੁਆਇਤ ਦੂਰ ਨਹੀਂ ਹੁੰਦੀ, ਦੁੱਖ ਸਰੀਰ ਨੂੰ ਪ੍ਰਾਪਤ ਕਰਿਆ ਇਹਦੇ ਨਾਲ ਤਾਂ ਨਹੀਂ, ਮਨ ਹੱਠ ਕਿਹਨੇ ਨਾ ਪਾਇਆ, ਕਰ ਪਾਪ ਥੱਕੇ ਸਭ ਕੁਝ। ਵੱਡੇ ਵੱਡੇ ਬੰਦੇ ਉਪਾਅ ਕਰਕੇ ਥੱਕ ਗਏ ਲੇਕਿਨ ਰੱਬ ਨਾ ਮਿਲਿਆ। छह सियाणपा कर रहे दूजे वो जड़े अकल दियां गल्लां करते हैं रब आए मिलता है मिलता इत्थे है उत्थे है महाराज कहते हैं मन कोरा है रंग ना तो इस तरह के नाल राजा जड़ा है अपना मन है ये परमेश के नाल जुड़ नहीं सकता मिल नहीं सकता क्योंकि हठ जड़ा है महाराज कहते बड़े बड़े हठ करके हार गए थक गए। गुरु ग्रंथ साहब के अंदर बहुत सारे भगतों की बाणी है ये बाणी प्रवान होकर गुरु ग्रंथ साहब के अंदर चढ़ी है ये उन्होंने जिन्होंने परमेश्वर मिल गया उन्होंने एक इस नाम नाल संबंध रखने वाले बाबा शक्करगंज जिसन कहते सी बाबा फरीद शक्करगंज ये ईरान के रहने वाले सी पैगंबर के खानदान के नाल बड़ा नेड़े का संबंध सी इन्हों का बड़े रब दे प्यार करने वाले ये भारत वर्ष विच आ गए इत्थे उन्हां दी जो माता सी वो बहुत भजन बंदगी करदी सी उहदे मन विच सी ख्याल कि मेरी कुख तों कोई ऐसा बच्चा जन्म ना लै लवे जिहड़ा मैनू रब दवावे क्योंकि सारे धर्मां दे अंदर मां नूं लंबा बहुत जबरदस्त मिलदा इस तरह ढकते पलास जिमें दरख्त किसी काम नहीं आते यही जी कुल होया कर जी जिदे कुल के अंदर एक परमेश्वर का प्यारा आ जाए वह कुल तर जाया कर जी नेड़े दे रिश्तेदार 24 कुलां दादकियां दियां 20 कुलां नानकियां दियां 16 जिथे ब्याह होया 12 कुलां जिथे लड़के लड़की ब्याह हुए ने 10 कुलां जिथे भैन व्याई हुई है 8 कुलां जिथे मासी हुंदी है 9 कुलां जिथे भूआ हुंदी है 101 कुल का आधार एक कुल के अंदर जो ब्रह्म नेष्टी ब्रह्म भगता ब्रह्म स्रोता महापुरश आ जाए जिन्हों ब्रह्म ज्ञानी कहते हैं 101 कुल का आधार कर इहदे मुकाबले दे उत्ते जिस कुल दे अंदर शराब पीना आ जावे वह 7 कुलां दा नाश कर दिंदा भंग पीण वाला आ जावे वह अपने तन दा नाश कर लैंदा है तंबाकू खाण ते पीण वाला आ जावे 101 कुल दा नाश करदा है निंदिया करन वाला आ जावे कुलां दी गिनती मिनती नहीं रहिंदी कणक तंबाकू सेवीए दे पितर तज जाए ਪਾਣੀ ਤਾਂ ਕਿ ਹੱਥ ਕੋ ਮਧਰਾ ਸਮਝਦਾ ਹੈ। ਕਹਿੰਦੇ ਜਿਹੜਾ ਤੰਬਾਕੂ ਦਾ ਭੋਰਾ ਚ ਵੀ ਵਰਤੋਂ ਕਰਦਾ ਹੈ, ਦੇਵਤੇ ਫਰਿਸ਼ਤੇ ਉਸ ਥਾਂ ਦੇ ਉੱਤੇ ਨਹੀਂ ਆਇਆ ਕਰਦੇ, ਛੱਡ ਜਾਂਦੇ। ਜਿਹੜੇ ਸਾਡੇ ਬਜ਼ੁਰਗ ਸਵਰਗਾਂ ਚ ਬੈਠੇ ਹੋਏ ਸਾਡੇ ਵੱਲ ਚੰਗੀ ਨਿਗਾਹ ਰੱਖਦੇ ਨੇ, ਕਿਉਂਕਿ ਬਜ਼ੁਰਗ ਦੋਏ ਨਿਗਾਹ ਰੱਖਦੇ ਨੇ। ਮਾੜੀ ਨਿਗਾਹ ਵੀ ਬਜ਼ੁਰਗਾਂ ਦੀ ਹਰ ਵਕਤ ਰਹਿੰਦੀ ਹੈ, ਚੰਗੀ ਵੀ ਰਹਿੰਦੀ ਹੈ। ਜਿਹੜੇ ਸਵਰਗਾਂ ਚ ਚਲੇ ਗਏ ਪੁੰਨਦਾਨ ਕਰਕੇ, ਨੇਕ ਕਮਾਈਆਂ ਕਰਕੇ, ਨਾਮ ਜਪ ਕੇ, ਸੇਵਾ ਕਰਕੇ, ਜਿਹਨਾਂ ਦੀ ਅਜੇ ਮੁਕਤੀ ਨਹੀਂ ਹੋਈ ਤੇ ਅਜੇ ਤੱਕ ਹਉਮੈ ਦਾ ਨਾਸ਼ ਨਹੀਂ ਹੋਇਆ, ਉਹਨਾਂ ਨੂੰ ਸਵਰਗ ਮਿਲਿਆ ਕਰਦਾ ਜਾਂ ਮੁੜਕੇ ਮਨੁੱਖ ਜਾਮਾ ਮਿਲਿਆ ਕਰਦਾ, ਬਹੁਤ ਸੋਹਣੇ ਥਾਂ ਆ ਜਾਇਆ ਕਰਦੇ। ਉਹ ਜਿਹੜੇ ਸਵਰਗਾਂ ਚ ਬੈਠੇ ਨੇ ਉਹਨਾਂ ਦਾ ਸੰਬੰਧ ਸਾਡੇ ਨਾਲ ਜੁੜਿਆ ਰਹਿੰਦਾ, ਪਰਿਵਾਰ ਵੱਲ ਨਿਗਾਹ ਰੱਖਦੇ, ਉਹਨਾਂ ਸ਼ਕਤੀ ਸਾਡੇ ਨਾਲੋਂ ਜ਼ਿਆਦਾ ਹੋਣ ਕਰਕੇ ਉਹ ਸਾਡੇ ਉੱਤੇ ਔਕੜਾਂ ਆਉਂਦੀਆਂ ਰੋਕ ਦਿੰਦੇ ਨੇ, ਡਿੱਗਣਾ ਤੋਂ ਬਚਾ ਦਿੰਦੇ ਨੇ। ਜੇ ਉਸੇ ਕੁੱਲ ਵਿੱਚ ਕੋਈ ਤੰਬਾਕੂ ਪੀਣ ਵਾਲਾ ਆ ਜਾਵੇ, ਉਸੇ ਵੇਲੇ ਦੇਦਾਵਾ ਦੇ ਦਿੰਦੇ ਨੇ, ਸਾਡਾ ਕੋਈ ਤਲਕ ਨਹੀਂ ਇਹਦੇ। ਦੂਸਰੇ ਪਾਸੇ ਜਿਹੜੇ ਬਜ਼ੁਰਗ ਭੂਤ ਪ੍ਰੇਤ ਬਣ ਜਾਂਦੇ ਨੇ, ਉਹ ਕੌੜੀ ਨਿਗਾਹ ਰੱਖਦੇ ਨੇ ਆਪਣੇ ਟੱਬਰ ਪਰਿਵਾਰ ਤੇ, ਤੇ ਨਾਲ ਉਹਨਾਂ ਨੂੰ ਕਹਿੰਦੇ ਆ ਵੀ ਸਾਡੀ ਗਤੀ ਕਰਾਓ, ਸਾਡੀ ਗਤੀ ਕਰਾਓ। ਭਾਈ ਤੁਸੀਂ ਜਿਉਂਦੇ ਜਿਉਂਦੇ ਹੀ ਕਰ ਲੈਂਦੇ, ਜਦ ਸਾਧੂ ਸੰਤ ਹਾਕਾਂ ਮਾਰਦੇ ਸੀ ਉਸ ਵੇਲੇ ਕਿੱਥੇ ਗਏ ਹੋਏ ਸੀ? ਜਦ ਤਾਂ ਸੁਣਿਆ ਨੀ, ਹੁਣ ਮੈਂ ਜੀ ਆਪਣਾ ਪੋਤਾ ਮਾਰਤਾ ਜੀ, ਮੈਂ ਆਪਣੇ ਪੁੱਤਰ ਦੀਆਂ ਮੱਝਾਂ ਮਾਰਤੀਆਂ, ਮੈਂ ਬਲਦ ਮਾਰਤੇ, ਮੈਂ ਐਕਸੀਡੈਂਟ ਕਰਾਤਾ, ਮੈਂ ਫਲਾਣਾ ਕਰਾਤਾ, ਇਹ ਗੱਲਾਂ ਉਹਨਾਂ ਦੇ ਮੂੰਹ ਤੋਂ ਸੁਣੀਆਂ ਜਾਂਦੀਆਂ। ਉਹ ਕਰੋਪ ਦੀ ਨਿਗਾਹ ਚ ਰਹਿੰਦੇ ਨੇ। ਇੱਕ ਮਾਈ ਆਈ ਮੇਰੇ ਕੋਲ, ਇੱਕ ਬੀਬੀ ਸੀ ਕੋਲ ਪੜ੍ਹੀ ਲਿਖੀ, ਗਵਰਨਮੈਂਟ ਸਰਵਿਸ ਲੱਗੀ ਹੋਈ ਸੀ, ਉਹਦੇ 'ਚ ਬੋਲਣ ਲੱਗ ਗਈ। ਮੈਂ ਕਿਹਾ ਮਾਈ ਤੂੰ ਇਹਨੂੰ ਕਿਉਂ ਤੰਗ ਕਰਦੀ ਹੈ? ਕਹਿੰਦੀ ਬਾਬਾ ਜੀ ਤੰਗ ਨਾ ਕਰਾਂ, ਮੈਂ ਇਹਦੀ ਪੜਦਾਦੀ ਸੱਸ ਹਾਂ, ਨਾ ਮੇਰੇ ਪੁੱਤਰਾਂ ਨੇ ਨਾ ਪੋਤਿਆਂ ਨੇ, ਮੇਰੀ ਗਤੀ ਨਹੀਂ ਕਰਾਈ, ਮੈਂ ਦੁਖੀ ਜਾਂਦੀ ਫਿਰਦੀ ਹਾਂ। ਮੇਰੇ ਫੇਰ ਕਹਿੰਦੀ ਮੈਂ ਤਿੰਨ ਪੋਤੇ ਮਾਰ ਚੁੱਕੀਆਂ ਹੁਣ ਤੁਸੀਂ ਇਹਨਾਂ ਨੂੰ, ਕਹਿੰਦੀ ਸੋਚਦਾ ਹੀ ਨਹੀਂ, ਇਹਨੂੰ ਮੈਂ ਹੀ ਲੈ ਕੇ ਆਈ। ਮੈਂ ਕਿਹਾ ਕਮਾਲ ਹੈ, ਜਦ ਤੇਰੇ ਵੇਲੇ ਕੋਈ ਸਾਧੂ ਸੰਤ ਮਹਾਂਪੁਰਸ਼ ਨਹੀਂ ਸੀ, ਕੋਈ ਸਤਸੰਗ ਨਹੀਂ ਸੀ ਹੁੰਦਾ? ਕਹਿੰਦੀ ਹੁੰਦੇ ਸੀ, ਅਸੀਂ ਜਾਂਦੇ ਹੀ ਨਹੀਂ ਸੀ। ਫਿਰ ਮੈਂ ਕਿਹਾ ਹੁਣ ਇਹ ਤੇ ਮਗਰ ਕਿਉਂ ਪਈਆਂ? ਖੈਰ ਐਸੀਆਂ ਬਾਤਾਂ ਆਮ ਹੀ ਸੁਣਨ ਚ ਦੇਖਣ ਚ ਆਉਂਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਕੁਲਾ ਨੇ ਡੁੱਬਣ ਵਾਲੀਆਂ, ਕਹਿੰਦੇ ਜਿਹੜੇ ਤਾਂ ਕੁਲਾ ਰਾਖੀ ਕਰਨ ਵਾਲੀਆਂ ਨੇ, ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤੱਜ, ਦੇਵਤੇ ਤੇ ਪਿੱਤਰ ਛੱਡ ਜਾਂਦੇ। ਕਿਉਂ? ਕਹਿੰਦੇ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ, ਪਾਣੀ ਤਾਂ ਜੇ ਹੱਥ ਕੋ ਮਧਰਾ ਸਮਝਦਾ ਹੈ, ਜੇ ਜੀ ਸ਼ਰਾਬ ਪੀ ਲਈ ਜ਼ਿਆਦਾ ਪਾਣੀ ਪੀ ਲਈ ਤਾਂ ਫਿਰ ਸ਼ਰਾਬ ਵਾਲਾ ਤਾਂ ਬਹੁਤਾ ਹੀ ਮਾੜਾ ਹੋਇਆ। ਕਹਿੰਦੇ ਸ਼ਰਾਬ ਵਾਲਾ ਜਿਹੜਾ ਹੈ, ਮਧਰਾ ਦਹਿਤੀ ਸੱਤ ਕੁੱਲ, ਸੱਤ ਕੁਲਾਂ ਦਾ ਨਾਸ਼ ਕਰਦੀ ਹੈ ਸ਼ਰਾਬ। ਭੰਗ ਦੇ ਤਨੇਕ ਜਗਤ ਜੂਠ ਸੱਤ ਕੁੱਲ ਦੇ, ਸੌ ਕੁੱਲ ਦਾ ਨਾਸ਼ ਕਰਦਾ ਹੈ ਜਗਤ ਜੂਠ ਤੰਬਾਕੂ ਵਰਤਣ ਵਾਲਾ। ਨਿੰਦਾ ਦੇ ਅਨੇਕ, ਕਹਿੰਦੇ ਨਿੰਦਕ ਤੇ ਤੰਬਾਕੂ ਪੀਣ ਵਾਲਾ ਤੇ ਨਾਲ ਸ਼ਰਾਬ ਪੀਣ ਵਾਲਾ ਤੇ ਮਾਤਾ ਪੁੱਤਰ ਪੈਦਾ ਕਰਦੀ ਹੈ, ਤੈਨੂੰ ਤਾਂ ਆਰਾਮ ਬਾਅਦ ਮਿਲਦਾ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ, ਵਿਧਵਾ ਕਿਉਂ ਨਾ ਹੋ ਗਈ? ਦੂਜੇ ਪਾਸੇ ਜਿਹੜੀਆਂ ਮਾਵਾਂ ਪਰਮੇਸ਼ੁਰ ਦੇ ਲੜ ਲਾਉਂਦੀਆਂ, ਰੱਬ ਦੀ ਭਗਤੀ ਪੁੱਤਰਾਂ ਨੂੰ ਦੱਸਦੀਆਂ ਕਰਨ ਵਾਸਤੇ, ਸਤਸੰਗ ਲੈ ਕੇ ਜਾਂਦੀਆਂ, ਚੰਗੀ ਸਿੱਖ ਮਤ ਦਿੰਦੀਆਂ, ਉਹਨਾਂ ਬਾਰੇ ਕੀ ਹੈ? ਕਹਿੰਦੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ। ਉਹ ਮਾਵਾ ਧਨ ਨੇ, ਇੱਥੇ ਵੀ ਧਨ, ਦਰਗਾਹ ਵਿੱਚ ਵੀ ਉਹਨਾਂ ਨੂੰ ਧਨ ਧਨ ਕਹਿੰਦੇ। ਕੁਲਾਂ ਦਾ ਆਧਾਰ ਕਰ ਦਿੰਦੀ ਹੈ ਮਾਤਾ, ਐਸਾ ਪੁੱਤਰ ਆਇਆ ਜਿਸਨੇ ਸਾਰੀਆਂ ਕੁਲਾਂ ਦਾ ਆਧਾਰ ਕਰਤਾ। ਸੋ ਇਹਨਾਂ ਗੱਲਾਂ ਨੂੰ ਬਾਬਾ ਫਰੀਦ ਦੀ ਮਾਤਾ ਅੱਛੀ ਤਰ੍ਹਾਂ ਜਾਣਦੀ। ਉਹ ਕਹਿੰਦੀ ਸੀ ਮੇਰੀ ਭੁੱਖ ਤੋਂ ਐਸਾ ਬੱਚਾ ਜਨਮ ਨਾ ਲਵੇ ਜਿਹੜਾ ਨਾਸਤਕ ਹੋਵੇ, ਬੇਮੁੱਖ ਹੋਵੇ, ਪਰਮੇਸ਼ੁਰ ਨੂੰ ਮੰਨਣ ਵਾਲਾ ਨਾ ਹੋਵੇ। ਉਸਨੇ ਬਾਬਾ ਫਰੀਦ ਨੂੰ, ਇਹ ਤਿੰਨ ਪੁੱਤਰ ਸੀਗੇ ਉਸਦੇ ਤੇ ਛੋਟਾ ਸੀ ਬਾਬਾ ਫਰੀਦ, 5 ਸਾਲ ਦੀ ਉਮਰ ਦੇ ਵਿੱਚ ਸਾਰਾ ਕੁਰਾਨ ਸ਼ਰੀਫ ਯਾਦ ਕਰਾਤਾ। ਐਸਾ ਦਿਮਾਗ ਸੀ, ਜ਼ਹਿਨ ਸੀ ਉਹਦਾ, ਕਿਉਂਕਿ ਬਹੁਤ ਬੱਚੇ ਐਸੇ ਹੁੰਦੇ ਨੇ ਜਿਹਨਾਂ ਦੇ ਇੱਕ ਵਾਰੀ ਪੜ੍ਹੀ ਹੋਈ ਗੱਲ ਮੁੜ ਨਹੀਂ ਭੁੱਲਦੀ। ਸਾਡੇ ਹੀ ਇੰਡੀਆ ਦੇ ਅੰਦਰ ਇੱਕ ਹਰਦਿਆਲ ਹੁੰਦਾ, ਲਾਲਾ ਹਰਦਿਆਲ, ਕਿਤਾਬ ਪੜ੍ਹ ਲੈਣੀ ਸਾਰੀ ਯਾਦ ਹੋ ਜਾਏ। ਆ ਮੈਂ ਅਮਰੀਕਾ 'ਚ ਦੇਖਿਆ ਇੱਕ ਬੱਚਾ ਇੰਡੀਆ ਦਾ ਸੀ, ਉਹਦੇ ਸਾਰੀ ਉਹ ਡਿਕਸ਼ਨਰੀ ਅੰਗਰੇਜ਼ੀ ਦੀ ਜਵਾਨੀ ਆ ਗਈ, ਫਸਟ ਆਇਆ ਅਮਰੀਕਾ 'ਚ ਸਪੈਲਿੰਗਾਂ ਦੇ ਵਿੱਚ, ਸਾਰੀਆਂ ਯੂਨੀਵਰਸਿਟੀਆਂ ਚਿੱਠੀਆਂ ਲਿਖਣ ਉਹਨੂੰ ਵੀ ਅਸੀਂ ਪੜ੍ਹਾਈ ਮੁਫ਼ਤ ਕਰਾਵਾਂਗੇ। ਇਹਦਾ ਦਿਮਾਗ ਹੀ ਕਮਾਲ ਨੇ, ਕੰਪਿਊਟਰਾਂ ਵਰਗੇ ਦਿਮਾਗ ਨੇ। ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਬੇਅੰਤ ਬਾਣੀ ਆਸ ਸੀ, ਔਰ ਇੰਨੇ ਅਰਥਾਂ ਦੀ ਸੋਝੀ ਸੀ, 5 ਸਾਲ ਦੀ ਉਮਰ 'ਚ ਆਪ ਨੂੰ ਇੱਕ ਵਾਰੀ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਬੇਨਤੀ ਹੋਈ ਕਿ ਮਹਾਰਾਜ ਦੋਵੇਂ ਸਾਹਿਬਜ਼ਾਦੇ ਆਪ ਦੇ ਬੜੇ ਲਾਇਕ ਲੱਗਦੇ ਨੇ, ਅਤੇ ਕਿਰਪਾ ਕਰਕੇ ਸਾਨੂੰ ਇਹ ਤਾਂ ਦੱਸੋ ਵੀ ਗੁਰਗੱਦੀ ਦੇ ਕਾਬਲ ਕਿਹੜੇ, ਦੋਵਾਂ ਵਿੱਚੋਂ ਜ਼ਿਆਦਾ ਪਰਮੇਸ਼ਰ ਦੇ ਨੇੜੇ ਕਿਹੜਾ। ਮਹਾਰਾਜ ਕਹਿੰਦੇ ਛੋਟਾ ਹੈ, ਵੱਡਾ ਨਹੀਂ ਹੈ। ਕਹਿੰਦੇ ਨਿਸ਼ਾਨੀ, ਕਹਿੰਦੇ ਜਿਸ ਪਲੰਘ 'ਤੇ ਬੈਠ ਕੇ, ਜਿਸ ਚੌਂਕੀ 'ਤੇ ਬੈਠ ਕੇ ਇਹ ਬੰਦਗੀ ਕਰਦੇ ਹੋਣਗੇ, ਤੁਸੀਂ ਸੂਈ ਲੈ ਕੇ ਉਹਦੇ ਪਾਵਿਆਂ 'ਚ ਖੋ ਦਿਓ, ਜਿਹਦੇ ਪਾਵੇ 'ਚ ਖੋਗੀ ਸਮਝ ਲਓ ਵੀ ਉਹ ਨਰਮ, ਲੱਕੜੀ ਵੀ ਨਰਮ ਕਰਤੀ ਉਹਦੇ। ਬਾਬਾ ਰਾਮ ਰਾਏ ਦੇ ਖੂਬੀ ਨਾਲ ਬਾਬਾ ਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਜਿਸ ਵਕਤ ਜਾ ਕੇ ਚੌਂਕੀ ਦੇ ਵਿੱਚ ਸੂਈ ਖੋਭੀ ਆ ਚਲੀ ਗਈ, ਜਿਵੇਂ ਮੋਮ 'ਚ ਜਾਂਦੀ ਹੈ। ਮਹਾਰਾਜ ਨੇ ਇੱਕ ਹੋਰ ਦੱਸੀ ਬਈ ਇਹਦੇ ਸੂਈ ਚੌਂਕ ਕੇ ਦੇਖ ਲਓ, ਜਦੋਂ ਬੰਦਗੀ ਕਰਦੇ ਹੋਵੇ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਤੋਂ ਬੈਠਣ ਤੋਂ ਪਹਿਲਾਂ ਪਹਿਲਾਂ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜਵਾਨੀ ਆ ਸੀ। ਉਹ ਤਾਂ ਆਪਾਂ ਐਂ ਕਹਾਂਗੇ ਵੀ ਧੁਰ ਤੋਂ ਆਏ, ਧੁਰ ਤੋਂ ਆਇਆਂ ਹੋਇਆਂ ਦੀਆਂ ਨਿਸ਼ਾਨੀਆਂ ਨੇ। ਬਾਬਾ ਫਰੀਦ ਦੇ ਸਾਰਾ ਕੁਰਾਨ ਸ਼ਰੀਫ ਜਵਾਨੀ ਆ ਸੀ, ਮਾਤਾ 5 ਨਮਾਜ਼ਾਂ ਪੜ੍ਹਿਆ ਕਰਦੀ ਸੀ, ਜ਼ਕਾਤ ਦਿੰਦੀ ਸੀ, ਰੋਜ਼ੇ ਰੱਖਦੀ ਸੀ, ਹੋਰ ਵੀ ਨੇਕ ਕਰਮ ਕਰਦੀ ਸੀ। ਅਤੇ ਇੱਕ ਵਾਰੀ ਬਾਬਾ ਫਰੀਦ ਮਾਤਾ ਦੇ ਨਾਲ ਛੋਟਾ ਬੱਚਾ ਪਿਆ, ਰਾਤ ਨੂੰ ਚੋਰ ਆ ਗਿਆ। ਬਾਬਾ ਜੀ ਨੇ ਕਿਹਾ ਮਾਂ, ਕਹਿੰਦੇ ਚੋਰ ਹੈ, ਕਹਿੰਦੀ ਕੋਈ ਗੱਲ ਨਹੀਂ, ਆਪਣੇ ਕੁਛ ਨਹੀਂ ਲਿਜਾ ਸਕਦਾ। ਉਹ ਚੋਰ ਨੇ ਸਮਾਨ ਮੰਨ ਲਿਆ, ਮੁੜ ਕੇ ਦਰਵਾਜ਼ਾ ਨਾ ਲਵੇ ਅੰਨਾ ਹੋ ਗਿਆ, ਦੀਵਾਰ ਦੇ ਨਾਲ ਲੱਗ ਕੇ ਬੈਠ ਗਿਆ। ਦਿਨ ਚੜ ਗਿਆ, ਬਾਬਾ ਫਰੀਦ ਜੀ ਉੱਠ ਖੜਿਆ ਅਤੇ ਚੋਰ ਉੱਥੇ ਬੈਠਾ। ਕਹਿਣ ਲੱਗੇ ਕੀ ਗੱਲ ਭਾਈ, ਤੂੰ ਇੱਥੇ ਬੈਠਾ ਸਮਾਨ ਬੰਨੀ? ਕਹਿਣ ਲੱਗਿਆ ਮਾਤਾ ਮੇਰੇ 'ਤੇ ਕਿਰਪਾ ਕਰ, ਮੈਂ ਭੁੱਲ ਕੇ ਆ ਗਿਆ ਤੇਰੇ ਘਰ, ਮੇਰੇ 'ਤੇ ਕਿਰਪਾ ਕਰ, ਮੈਂ ਤਾਂ ਅੰਨਾ ਹੋ ਗਿਆ ਤੇਰੇ ਘਰ 'ਚ ਆ ਗਿਆ, ਮੈਨੂੰ ਦਿਸਦਾ ਨਹੀਂ, ਅਤੇ ਮੈਨੂੰ ਕੋਈ ਰਸਤਾ ਦਿਖਾ, ਮੈਂ ਮੇਰੇ ਅੱਖਾਂ ਠੀਕ ਕਰ। ਉਸ ਵੇਲੇ ਬਾਬੇ ਫਰੀਦ ਦੇ ਮਨ 'ਤੇ ਬੜਾ ਗਹਿਰਾ ਅਸਰ ਹੋਇਆ, ਉਹਦੇ ਮਨ ਵਿੱਚ ਪ੍ਰਤੀਤ ਆ ਗਈ ਮਾਤਾ ਦੇ ਵਚਨ 'ਤੇ, ਵੀ ਮੇਰੀ ਮਾਤਾ ਜਿਹੜੀ ਹੈ ਇਹ ਤਾਂ ਬਹੁਤ ਉੱਚੀ ਹੈ, ਉਹਦੇ ਬਚਨ ਦੇ ਉੱਤੇ ਪ੍ਰਤੀਤ ਆ ਗਈ। ਪ੍ਰਤੀਤ ਵੱਡੀ ਚੀਜ਼ ਹੈ, ਗੁਰੂ ਦੇ ਉੱਤੇ ਪ੍ਰਤੀਤ, ਮਹਾਂਪੁਰਸ਼ਾਂ 'ਤੇ ਪ੍ਰਤੀਤ, ਇਹ ਤਾਰਦਿਆ ਕਰਦੀ ਹੈ ਭਜਨ ਕਰਨ ਵਿੱਚ, ਸਹਾਇਤਾ ਕਰਿਆ ਕਰਦੀ ਹੈ। ਜਿਸ ਜਨ ਆਵੇ ਹਰ ਤਰ੍ਹਾਂ ਭਰੋਸਾ ਪ੍ਰਤੀਤ ਯਕੀਨ ਫੇਸ ਇੱਕੋ ਚੀਜ਼ ਦੇ ਨਾਮ ਨੇ। ਜਿੰਨਾ ਚਿਰ ਹਿਰਦੇ ਚ ਪ੍ਰਤੀਤ ਨਹੀਂ ਆਉਂਦੀ ਉਨੀ ਦੇਰ ਤੱਕ ਇਸ ਰਸਤੇ ਤੇ ਚੱਲੇ ਨਹੀਂ ਸਕਦਾ ਰੂਹਾਨੀ ਰਾਹ ਤਰਕ ਵਾਲਾ ਨਹੀਂ ਚੱਲਿਆ ਕਰਦਾ। ਪ੍ਰਤੀਤ ਭਰੋਸੇ ਵਾਲਿਆਂ ਦੇ ਵੇਲੇ ਪਾਰ ਹੋ ਜਾਇਆ ਕਰਦੇ। ਸੋ ਸਭ ਤੋਂ ਪਹਿਲਾਂ ਪ੍ਰਤੀਤ ਵਾਹਿਗੁਰੂ ਦੇ ਉੱਤੇ, ਜਿੰਨਾ ਚਿਰ ਵਾਹਿਗੁਰੂ ਤੇ ਪ੍ਰਤੀਤ ਨਹੀਂ ਆਉਂਦੀ ਉਨਾ ਚਿਰ ਵਾਹਿਗੁਰੂ ਨਾਲ ਪਿਆਰ ਹੀ ਨਹੀਂ ਪੈਂਦਾ, ਨਾ ਸਾਨੂੰ ਸਮਝ ਪੈਂਦੀ ਹੈ ਵੀ ਰੱਬ ਹੈ ਕੀ ਕਿੱਥੇ ਰਹਿੰਦਾ। ਮਹਾਰਾਜ ਕਹਿੰਦੇ ਪਿਆਰਿਆ ਜੇ ਇਸ ਮਾਰਗ ਤੇ ਚੱਲਣਾ ਪਹਿਲਾਂ ਰੱਬ ਦੇ ਉੱਤੇ ਭਰੋਸਾ ਲਿਆ ਵੀ ਰੱਬ ਹੈਗਾ, ਉਹ ਸਰਬ ਕਲਾ ਸਮਰੱਥ ਹੈ, ਰਾਜ਼ਕ ਹੈ, ਸਭ ਦੇ ਦੁੱਖ ਦੂਰ ਕਰਦਾ, ਉਹ ਨਾਲ ਰਹਿੰਦਾ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹੇ, ਜੈ ਜੈ ਦੇਖੋ ਤੈ ਦੂਰ ਦੂਰ ਕਤੇ ਨਾ ਜਾਏ, ਰੱਬ ਰਿਹਾ ਸਰਬੱਤਰ ਮੈਂ ਮਨ ਕਿਸੇ ਤਿਆਏ, ਈਤ ਉਤ ਨਹੀਂ ਵਿਛੜੈ ਸੋ ਸੰਗੀ ਗਣੀਐ, ਬਿਨ ਜਾਏ ਜੋ ਨਿਮਖਵੈ ਸੋ ਅਲਬ ਸੁਖ ਭੰਨੀਐ, ਪ੍ਰਤਪਾਲਾ ਪਿਆਉ ਦੇ ਕਛੂਨ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੁਖ। ਜਿੰਨਾ ਚਿਰ ਇਹ ਪ੍ਰਤੀਤ ਹਿਰਦੇ ਚ ਨਹੀਂ ਆਉਂਦੀ, ਮਹਾਰਾਜ ਕਹਿੰਦੇ ਇਹ ਤਾਂ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ। ਬੜੀ ਵੱਡੀ ਬਾਤ ਕਹਿਤੀ ਮਹਾਰਾਜ ਨੇ, ਕਿਉਂਕਿ ਸਾਨੂੰ ਤਾਂ ਪ੍ਰਤੀਤ ਆਉਂਦੀ ਹੈ ਨਹੀਂ ਨਾ ਵੀ ਰੱਬ ਸਾਡੇ ਨਾਲ ਹੈ, ਜੇ ਆ ਜਾਵੇ ਫਿਰ ਤਾਂ ਸਾਡਾ ਰਸਤਾ ਨਾ ਥੋੜ੍ਹਾ ਜਿਹਾ ਰਹਿ ਜਾਵੇ, ਇੱਕ ਖਾਈ ਮਾੜੀ ਜੀ ਖਾਲਾ ਹੈ ਸਮਝ ਲਓ, ਖਾਲੇ ਤੋਂ ਪਾਰ ਛਾਲ ਮਾਰਨੀ ਹੈ, ਉਹ ਤਾਂ ਇੰਨੇ ਕਰਾਏ। ਆਹੀ ਚੀਜ਼ ਨਹੀਂ ਸਾਡੇ ਹਿਰਦੇ ਚ ਆਉਂਦੀ, ਪਰਮੇਸ਼ਰ ਦੀ ਪ੍ਰਤੀਤ ਦੂਜੀ ਪ੍ਰਤੀਤ ਹੋਇਆ ਕਰਦੀ ਹੈ ਗੁਰੂ ਦੀ ਪ੍ਰਤੀਤ, ਤੀਸਰੀ ਪ੍ਰਤੀਤ ਹੋਇਆ ਕਰਦੀ ਹੈ ਸੱਤ ਸ਼ਾਸਤਰ ਦੀ, ਚੌਥੀ ਪ੍ਰਤੀਤ ਹੋਇਆ ਕਰਦੀ ਹੈ ਨਾਮ ਦੀ, ਮੰਤਰ ਦੀ ਜੋ ਗੁਰੂ ਨੇ ਮੰਤਰ ਦਿੱਤਾ। ਪੰਜਵੀਂ ਪ੍ਰਤੀਤ ਹੋਇਆ ਕਰਦੀ ਹੈ ਨਾਮ ਦੀ ਮਹਿਮਾ ਦੀ, ਗੁਰੂ ਦੀ ਪ੍ਰਤੀਤ ਪਰਮੇਸ਼ਰ ਦੀ ਪ੍ਰਤੀਤ ਤਾਂ ਇਹ ਐਸਾ ਸਮਝੀ ਬਈ ਅੰਦਰ ਬਾਹਰ ਮੇਰੇ ਉਹੀ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਆਉਂਦੀ ਹੈ ਸਾਡੇ ਮਨ ਚ ਨਾਸ ਤਾਂ ਭੁੱਲੇ ਹੀ ਰਹਿੰਦੇ ਹਾਂ ਰੱਬ ਨੂੰ ਤੇ ਕਿੱਥੇ ਰਹਿੰਦਾ ਕੀ ਹੈਗਾ ਵੀ ਕਿ ਨਹੀਂ ਵੀ ਹੈਗਾ, ਆਹ ਪ੍ਰਤੀਤ ਨਹੀਂ ਆਉਂਦੀ। ਜੇ ਆ ਜਾਵੇ ਫਿਰ ਕੋਈ ਗਲਤੀ ਹੁੰਦੀ ਉਹਦੀ, ਉਹ ਤਾਂ ਦੇਖਦਾ। ਇੱਕ ਵਾਰੀ ਇੱਕ ਮਹਾਤਮਾ ਦੇ ਦੋ ਚੇਲੇ ਸੀ, ਦੋਵੇਂ ਬਹੁਤੀਆਂ ਦੋਹਾਂ ਨੂੰ ਇਹ ਸੰਗਤਾਂ ਚਾਹੁੰਦੀਆਂ ਸੀ। ਉਹਨਾਂ ਨੇ ਕਿਹਾ ਵੀ ਜੇ ਮੈਂ ਇੱਕ ਨੂੰ ਦੇਤੀ ਗੱਦੀ ਬਿਨਾਂ ਪਰਖ ਕੀਤੇ ਤੇ ਤਾਂ ਸੰਗਤਾਂ ਦੇ ਵਿੱਚ ਦੋ ਧੜੇ ਬਣ ਜਾਣਗੇ। ਉਹ ਕਹਿਣਗੇ ਇਹ ਵੀ ਕਾਬਲ ਹੈ ਜੀ, ਉਹ ਵੀ ਕਾਬਲ ਹੈ। ਆਮ ਤੌਰ 'ਤੇ ਮਹਾਤਮਾ ਦੇ ਪਿੱਛੋਂ ਧੜੇ ਬਣਦੇ ਹੁੰਦੇ ਨੇ, ਸਾਰੇ ਹੀ ਕਹਿੰਦੇ ਹੁੰਦੇ ਨੇ ਮਾਇਆ ਜੀ ਮਾਇਆ, ਮੈਂ ਅਸਲੀਆਂ ਮੈਂ ਅਸਲੀਆਂ। ਸੋ ਮਹਾਤਮਾ ਜਿਹੜੇ ਸਿਆਣੇ ਨੇ ਉਹ ਆਪਣੇ ਸਰੀਰ ਹੁੰਦੇ ਹੁੰਦੇ ਕਹਿ ਜਾਂਦੇ ਨੇ ਭਾਈ ਆਹ ਰਾਹ ਦਿਖਾਓ, ਤੁਹਾਨੂੰ ਸਹੀ ਪਤਾ ਹੁੰਦਾ ਨਾ ਵੀ ਯਾਦ ਭੁੱਲ ਭੁਲਾਈਆਂ ਪਾ ਦੂ ਆਹ ਰਾਹ ਦਿਖਾ ਦੂ। ਉਹਦੇ ਵਿੱਚ ਉਹਨਾਂ ਨੇ ਪਰਖ ਕਰਨ ਵਾਸਤੇ ਦੋ ਕਬੂਤਰ ਮੰਗਾ ਲਏ, ਸਾਰਿਆਂ ਦੇ ਸਾਹਮਣੇ ਕਿਹਾ ਵੀ ਦੇਖੋ ਭਾਈ ਮੈਂ ਗੱਦੀ ਲੈਣੀ ਆ, ਪਰ ਦੋਵਾਂ ਨੂੰ ਜਿਹੜਾ ਆਹ ਕਬੂਤਰ ਮਾਰ ਕੇ ਮੈਨੂੰ ਪਹਿਲਾਂ ਲਿਆ ਦੇ। ਕਹਿੰਦੇ ਪਰ ਮਾਰੇ ਉੱਥੇ ਜਿੱਥੇ ਕੋਈ ਦੇਖਦਾ ਨਾ ਹੋਵੇ। ਇੱਕ ਨੇ ਤਾਂ ਫੜਿਆ, ਫੜ ਕੇ ਨੱਠੇ ਗਿਆ ਕੋਠੇ ਦੇ ਪਿਛਲੇ ਪਾਸੇ, ਗਿਆ ਗਰਦਨ ਮਰੋੜ ਕੇ ਨੱਠਿਆ ਨੱਠਿਆ ਹੀ ਆਉਂਦਾ, ਸਾਹ ਚੜਿਆ ਹੋਇਆ ਵਿਆਜ ਕਰ ਲਓ ਮਹਾਰਾਜ, ਦੂਆ ਜੇ ਸਲਾਹ ਕਰਦਾ ਵੀ ਕਿੱਥੇ ਜਾਵਾਂ। ਦੂਆ ਕੋਠੇ ਦੇ ਮਗਰ ਗਿਆ, ਉਹਦੇ ਪਿੱਛੇ ਗੰਨਾ ਬੀਜਿਆ ਹੋਇਆ ਸੀ, ਗੰਨੇ ਦੇ ਉੱਤੇ ਟਿੱਡੇ ਫਿਰਦੇ ਸੀ, ਟਿੱਡੀਆਂ ਫਿਰਦੀਆਂ ਸੀ। ਉਹਨੇ ਕਿਹਾ ਵੀ ਐ ਦੇਖਦੀਆਂ ਨੇ। ਉੱਥੋਂ ਤਾਂ ਜੰਗਲ ਚਲਿਆ, ਜੰਗਲ ਚ ਗਿਆ ਤਾਂ ਜੰਗਲ ਦੇ ਉੱਤੇ ਜਰਾ ਬੈਠੇ ਸੀ ਪੰਛੀ, ਉਹਨੇ ਕਿਹਾ ਇੱਥੇ ਇਹ ਦੇਖਦੇ। ਗਾਂ ਇੱਕ ਡੂੰਘਾ ਟੋਆ ਪੁੱਟਿਆ ਹੋਇਆ ਸੀ, ਉਹ ਟੋਏ ਚ ਚਲਿਆ ਗਿਆ। ਕਹਿੰਦਾ ਇੱਥੇ ਮੈਂ ਦੇਖਦਾ, ਇਹ ਮੈਨੂੰ ਦੇਖਦਾ। ਇਹਦੇ ਉੱਤੇ ਕੱਪੜਾ ਲੈ ਕੇ ਬੁੱਕਲ ਮਾਰ ਲਈ, ਬੁੱਕਲ ਮਾਰ ਕੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ। ਕਹਿੰਦਾ ਲੈ ਵੀ ਹੁਣ ਨਹੀਂ ਕੋਈ ਦੇਖਦਾ, ਉਹਨਾਂ ਹੁਣ ਗਰਦਨ ਰੋਲ ਦਿੰਦੇ ਹਾਂ। ਕਹਿੰਦਾ ਵੀ ਇੱਥੇ ਤਾਂ ਰੱਬ ਦੇਖਦਾ, ਰੱਬ ਤਾਂ ਹਰ ਥਾਂ ਹੀ ਦੇਖਦਾ, ਕਿੱਥੇ ਇੱਥੋਂ ਜਿੱਥੇ ਰੱਬ ਨਹੀਂ ਦੇਖਦਾ। ਉਹ ਕਬੂਤਰ ਲਿਆ ਕੇ ਮਹਾਤਮਾ ਨੂੰ ਦੇਖਦਾ, ਕਹਿੰਦੇ ਮਹਾਰਾਜ ਮੈਨੂੰ ਗੱਦੀ ਦੀ ਲੋੜ ਨਹੀਂ, ਮੈਨੂੰ ਤਾਂ ਥਾਂ ਦੁਨੀਆਂ 'ਚ ਲੱਭਿਆ ਹੀ ਨਹੀਂ ਜਿੱਥੇ ਕੋਈ ਨਾ ਦੇਖਦਾ। ਕਹਿੰਦੇ ਪਿਆਰਿਆ ਅਸੀਂ ਤਾਂ ਇੱਥੇ ਬੈਠੇ ਸੀ। ਕਹਿੰਦੇ ਮਹਾਰਾਜ ਗੰਨੇ ਦੇ ਵਿੱਚ ਆ ਜਿਹੜੀਆਂ ਚਿੱਟੀਆਂ ਜਿਹਾ ਆਉਂਦੀਆਂ ਇਹ ਦੇਖਦੀਆਂ ਸੀ। ਜੰਗਲ ਦੇ ਵਿੱਚ ਪੰਛੀ ਦੇਖਦੇ ਸੀ, ਟੋਏ ਦੇ ਵਿੱਚ ਇਹ ਮੈਨੂੰ ਦੇਖਦਾ ਸੀ, ਮੈਂ ਇਹਨੂੰ ਦੇਖਦਾ ਸੀ, ਮੈਂ ਆਪਣੀਆਂ ਅੱਖਾਂ 'ਤੇ ਪੱਟੀ ਬੰਨੀ, ਰੱਬ ਦੇਖਦਾ ਸੀ। ਹੁਣ ਰੱਬ ਤਾਂ ਹਰ ਥਾਂ ਦੇ ਉੱਤੇ ਹੈ, ਮੈਨੂੰ ਕੋਈ ਥਾਂ ਨਹੀਂ ਲੱਭੀ, ਇਸ ਕਰਕੇ ਫੜੋ ਕਬੂਤਰ। ਇਹ ਇੱਕ ਬਾਤ ਸਮਝਾਉਣ ਵਾਸਤੇ ਹੈ ਵੀ ਪਰਮੇਸ਼ੁਰ ਦੇ ਉੱਤੇ ਐਸਾ ਨਿਸ਼ਚਾ ਵੀ ਮੈਨੂੰ ਤਾਂ ਉਹ ਹਰ ਥਾਂ ਦੇਖਦਾ, ਮੈਂ ਕਿੱਥੇ ਲੁੱਕ ਕੇ ਪਾਪ ਕਰ ਲੂੰਗਾ, ਕਿੱਥੇ ਲੁੱਕ ਕੇ ਬੇਈਮਾਨੀ ਕਰ ਲੂੰਗਾ, ਉਹਦਾ ਨਾਲ ਹੀ ਹੈ। ਦੇਖਤ ਸੁਣਤ ਸਦਾ ਹੈ ਸੰਘੇ, ਮੈਂ ਮੂਰਖ ਜਾਣਿਆ ਗੁਰੂ। ਦੂਸਰਾ ਹੋਇਆ ਕਰਦਾ ਗੁਰੂ ਤੇ ਭਰੋਸਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਪੁੱਛਿਆ, ਕਹਿੰਦੇ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੱਤਾਂ ਦੀਪਾਂ ਨੌਂ ਖੰਡਾਂ ਜਿੱਥੇ ਤੱਕ ਪ੍ਰਿਥਵੀ ਸੀ ਨਾਲ ਰਹੇ ਤੇ ਅਨੇਕਾਂ ਕੌਤਕ ਤੁਸੀਂ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ? ਕਹਿਣ ਲੱਗੇ ਸੱਚੇ ਪਾਤਸ਼ਾਹ ਤਾਂ ਪੂਰਨ ਸੰਤ ਸੀ। ਮਹਾਰਾਜ ਕਹਿੰਦੇ ਚੰਗਾ ਭਾਈ, ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਵੀ 8 ਸਾਲ ਦੀ ਉਮਰ 'ਚ ਆ ਗਏ ਸੀਗੇ, ਬੜੇ ਕੌਤਕ ਗੁਰੂ ਨਾਨਕ ਪਾਤਸ਼ਾਹ ਦੇ ਦੇਖੇ ਨੇ ਆਪਨੇ, ਤੇ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਸੀ? ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਅੱਛਾ ਭਾਈ, ਤੂੰ ਬ੍ਰਹਮ ਗਿਆਨੀ। ਭਾਈ ਮਨਸੁਖ ਨੂੰ ਪੁੱਛਿਆ, ਭਾਈ ਫਕੀਰਥ ਨੂੰ ਪੁੱਛਿਆ, ਭਾਈ ਸਧਾਰਨ ਨੂੰ ਪੁੱਛਿਆ, ਹੋਰ ਅਨੇਕਾਂ ਸਿੱਖਾਂ ਤੋਂ ਇਹੀ ਕਹਿੰਦੇ ਸੀ ਜੀ ਉਹ ਤਾਂ ਪੂਰੇ ਸੀਗੇ ਜੀ, ਪੂਰੇ ਸਾਧੂ ਸੀਗੇ ਜੀ। ਅਖੀਰ ਸਾਰਿਆਂ ਨੇ ਰਲ ਕੇ ਪੁੱਛਿਆ, ਕਹਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਸੀ? ਉਸ ਵੇਲੇ ਮਹਾਰਾਜ ਬੜੇ ਗੰਭੀਰ ਹੋ ਗਏ, ਨੇਤਰਾਂ ਦੇ ਕੋਇਆਂ ਚੋਂ ਪਾਣੀ ਦੇ ਦੋ ਕਤਰੇ ਹੇਠਾਂ ਨੂੰ ਤੁਰ ਪਏ। ਕਾਫੀ ਸਮੇਂ ਤੋਂ ਬਾਅਦ ਆਪ ਬੋਲੇ, ਕਹਿੰਦੇ ਪਿਆਰਿਓ, ਗੁਰੂ ਨਾਨਕ ਆਪ ਨਰਾਇਣ ਕਲਾਧਾਰ ਜਗਮੈ ਪਰਵਰੇ। ਉਹ ਤਾਂ ਆਪ ਪਰਬ੍ਰਹਮ ਪਰਮੇਸ਼ੁਰ ਸਰੀਰ ਵਿੱਚ ਪ੍ਰਗਟ ਹੋ ਗਿਆ ਸੀ, ਉਹ ਪੂਰਨ ਪਰਮੇਸ਼ੁਰ ਸੀਗੇ, ਗੁਰੂ ਪਰਮੇਸ਼ੁਰ ਸੀ, ਪਰਬ੍ਰਹਮ ਸੀ। ਉਸ ਵੇਲੇ ਸਾਰਿਆਂ ਨੇ ਸੀਸ ਨਵਾਤਾ, ਪਾਤਸ਼ਾਹ ਤੁਸੀਂ ਇਸੇ ਕਰਕੇ ਪਰਬ੍ਰਹਮ ਦਾ ਰੂਪ ਬਣ ਗਏ। ਚਾਰ ਭਰੋਸੇ ਹੁੰਦੇ ਨੇ ਗੁਰੂ ਤੇ, ਪਹਿਲਾ ਹੁੰਦਾ ਮੇਰਾ ਗੁਰੂ ਚੰਗਾ ਸੰਤ ਹੈ, ਦੂਸਰਾ ਹੋਇਆ ਕਰਦਾ ਮੇਰਾ ਗੁਰੂ ਸਾਰੇ ਸੰਤਾਂ ਤੋਂ ਵਧੀਆ ਸੰਤ ਹੈ, ਤੀਸਰਾ ਹੁੰਦਾ ਮੇਰਾ ਗੁਰੂ ਜੋ ਹੈ ਰੱਬ ਵਰਗ ਹੈ, ਚੌਥਾ ਹੋਇਆ ਹੁੰਦਾ ਕਿ ਉਹ ਤਾਂ ਹੈ ਹੀ ਪਰਮੇਸ਼ੁਰ। ਸੋ ਜਿੰਨਾ ਵੱਡਾ ਭਰੋਸਾ ਉਨੀ ਵੱਡੀ ਪ੍ਰਾਪਤੀ। ਸੋ ਇਹ ਗੁਰੂ ਦੇ ਉੱਤੇ ਭਰੋਸਾ ਹੁੰਦਾ, ਤੀਸਰਾ ਭਰੋਸਾ ਹੋਇਆ ਕਰਦਾ ਸਤ ਸ਼ਾਸਤਰ ਤੇ। ਸਤ ਸ਼ਾਸਤਰ ਹੈ ਗੁਰੂ ਦੀ ਬਾਣੀ, ਇਸ ਬਾਣੀ ਦੇ ਉੱਤੇ ਕਿਸੇ ਗੱਲ ਦੇ ਉੱਤੇ ਕਿੰਤੂ ਨਾ ਕਰਨਾ, ਪੂਰਾ ਭਰੋਸਾ ਰੱਖਣਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਇੱਕ ਸਿੱਖ ਆਇਆ, ਭੋਗ ਪੈਣ ਤੋਂ ਪਹਿਲਾਂ ਚਲਿਆ ਗਿਆ। ਦੂਜੀ ਵਾਰੀ ਆਇਆ ਫਿਰ ਅਰਦਾਸ ਹੁੰਦੇ ਹੀ ਨੱਠ ਗਿਆ, ਤੀਜੀ ਵਾਰੀ ਆਇਆ ਫਿਰ ਨੱਠ ਗਿਆ, ਮਹਾਰਾਜ ਚੌਥੀ ਵਾਰੀ ਜਦ ਆਇਆ ਮਹਾਰਾਜ ਕਹਿੰਦੇ ਇਹਨੂੰ ਜਾਣ ਨਾ ਦਿਓ। ਦੀਵਾਨ ਦੀ ਸਮਾਪਤੀ ਹੋਈ, ਸਿੱਖ ਨੂੰ ਰੋਕ ਲਿਆ, ਕਹਿੰਦੇ ਕਿਉਂ ਵੀ ਗੁਰਸਿੱਖਾ ਤੂੰ ਇੰਨੀ ਕਾਹਲੀ ਕਰਦਾ ਹੈ ਤੇ ਘਰ ਨੂੰ ਕਿਉਂ ਨੱਠ ਜਾਂਦਾ? ਕਹਿੰਦਾ ਸੱਚੇ ਪਾਤਸ਼ਾਹ ਘਰ ਮੇਰਾ ਦੂਰ ਹੈ ਤੇ ਮੈਂ ਗਰੀਬ ਮਜ਼ਦੂਰ ਹਾਂ, ਓਨੀ ਕੁ ਕਮਾਈ ਕਰਦਾ, ਪਰਿਵਾਰ ਮੇਰਾ ਵੱਡਾ ਹੈ, ਮਹੀਨੇ ਭਰ ਦੇ ਅੰਦਰ ਕੁਛ ਜੋੜ ਕੇ ਦੇ ਕੇ ਆਉਣਾ, ਵੀ ਮੈਂ ਅੱਜ ਚਲੇ ਜਾਣਾ, ਕੱਲ੍ਹ ਨੂੰ ਆਊਂਗਾ, ਦੋ ਦਿਨ ਜੋਗਾ ਖਾਣ ਪੀਣ ਦਾ ਮੈਂ ਉਹਨਾਂ ਨੂੰ ਦੇ ਆਉਣਾ। ਇਸ ਕਰਕੇ ਸੱਚੇ ਪਾਤਸ਼ਾਹ ਜੇ ਮੈਂ ਦੂਏ ਦਿਨ ਰੁਕ ਜਾਵਾਂ, ਤੀਏ ਦਿਨ ਤਾਂ ਸਾਰੇ ਹੀ ਭੁੱਖੇ ਰਹਿਣਗੇ। ਮਹਾਰਾਜ ਕਹਿੰਦੇ ਪ੍ਰੇਮੀਆਂ ਬਾਣੀ ਵਿਚਾਰ ਕੇ, ਬਾਣੀ ਦੀ ਵਿਚਾਰ ਹੈ, ਕਹਿੰਦਾ ਮਹਾਰਾਜ ਮੇਰੇ ਤਾਂ ਬਾਣੀ ਬਹੁਤ ਯਾਦ ਹੈ, ਮੇਰਾ ਤਾਂ ਜਿਹੜਾ ਨਿਤਨੇਮ ਹੈ ਉਹ ਜੀ 10-15 ਬਾਣੀਆਂ ਦਾ। ਕਹਿੰਦੇ ਬਾਣੀ ਨੂੰ ਪੜ੍ਹੀ ਜਾਂਦਾ ਕਿ ਇਹਦੀ ਵਿਚਾਰ ਵੀ ਕਰਨਾ? ਕਹਿੰਦਾ ਮਹਾਰਾਜ ਮੈਂ ਕਥਾ ਵੀ ਕਰਦਾ। ਕਹਿੰਦੇ ਕਥਾ ਹੀ ਕਰਦਾ ਕਿ ਬਾਣੀ ਨੂੰ ਮੰਨਦਾ ਵੀ ਆ? ਕਹਿੰਦਾ ਮੰਨਦਾ। ਮਹਾਰਾਜ ਕਹਿੰਦੇ ਕਦੇ ਰਹਿ ਰਾਤ ਦੇ ਅੰਦਰ ਇਸ ਤੁਕ ਦਾ ਵਿਚਾਰ ਕੀਤਾ? ਕਦੇ ਤੁਪਤਾ ਹੈ ਕਦੇ ਵਿਚਾਰੀ ਹੈ ਕਾਹੇ ਰੇਮਨ ਚਿਤ ਰਹਿ ਉਦਮ ਜਾ ਆਹਾਰ ਹਰ ਜਿਉ ਭਰਿਆ ਸ਼ੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜ਼ਕ ਅੱਗੇ ਕਰ ਤਰਿਆ। ਕਹਿੰਦਾ ਮਹਾਰਾਜ ਮੈਂ ਤਾਂ ਚੰਗੀ ਤਰ੍ਹਾਂ ਅਰਥ ਜਾਣਦਾ ਬਈ ਪੱਥਰ ਦੇ ਵਿੱਚ ਜਿਹੜਾ ਕੀੜਾ ਹੁੰਦਾ ਜਿੱਥੇ ਰਸਤਾ ਨਹੀਂ ਹੈ ਉੱਥੇ ਵੀ ਉਹਦੀ ਖੁਰਾਕ ਰੱਖੀ ਹੁੰਦੀ ਹੈ ਰੱਬ ਨੇ। ਕਹਿੰਦੇ ਫਿਰ ਤੂੰ ਨਹੀਂ ਮੰਨਦਾ? ਕਹਿੰਦਾ ਮਹਾਰਾਜ ਹੱਥ ਪੈਰ ਤਾਂ ਹਿਲਾਉਣੇ ਹੀ ਪੈਂਦੇ ਨੇ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ ਪੰਜ ਕਿਸਮ ਦੀ ਸਿੱਖੀ ਹੋਇਆ ਕਰਦੀ ਹੈ।